ਸੰਖ ਕਹਿ ਸਿਰ ਭਾਰ ਹੋਏ। ਅਣਗਿਣਤ ਹੀ ਲੋਕ ਇਹੋ ਜਿਹੇ ਨੇ ਜਿਹੜੇ ਸਿਰ ਦੇ ਭਾਰ ਹੋ ਕੇ ਪ੍ਰਤੱਖ ਜਾਪ ਕਰਦੇ ਨੇ, ਕਪਾਲੀ ਆਸਣ ਲਾ ਕੇ ਸਿਰ ਥੱਲੇ ਕਰਕੇ ਦਰਖਤ ਦੇ ਨਾਲ ਲੱਤਾਂ ਉੱਪਰ ਨੂੰ ਕਰਕੇ ਕਪਾਲੀ ਆਸਣ ਲਾ ਕੇ ਜਾਪ ਕਰਨਾ। ਅਣਗਿਣਤ ਇਹੋ ਜਿਹੇ ਲੋਕ ਨੇ ਜਿਹੜੇ ਰੱਸੇ ਨਾਲ ਆਪਣੇ ਪੈਰ ਬੰਨ ਕੇ ਦਰਖਤ ਨਾਲ ਪੁੱਠਾ ਲਟਕ ਕੇ ਜਾਪ ਕਰਦੇ ਨੇ। ਜਦ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਭਗਤ ਫਰੀਦ ਜੀ ਨੂੰ ਮਿਲਣ, ਉਦੋਂ ਫਰੀਦ ਜੀ ਸੰਗਲ ਬੰਨ ਕੇ ਗਿੱਟਿਆਂ ਦੇ ਨਾਲ ਖੂਹ 'ਚ ਪੁੱਠੇ ਲਮਕੇ ਹੋਏ ਸੀ। ਸੋ ਇੱਕ ਅਯਾਲੀ ਨੇ ਰੀਸ ਕਰਦਿਆਂ ਹੋਇਆਂ ਸੋ ਉੱਥੋਂ ਘਾਹ ਲੈ ਕੇ ਅਤੇ ਉਹਦਾ ਰੱਸਾ ਜਿਹਾ ਬਣਾ ਕੇ ਗਿੱਟਿਆਂ ਨੂੰ ਬੰਨ ਕੇ ਪੁੱਠਾ ਲਮ ਗਿਆ। ਮਹਾਰਾਜ ਕਹਿੰਦੇ ਮਰਦਾਨਿਆਂ, ਇੱਕ ਬੰਦਾ ਆਪਣੇ ਨਾਂ 'ਤੇ ਮਰਨ ਲੱਗਿਆ, ਛੇਤੀ ਪਹੁੰਚੀਏ ਆਪਾਂ। ਜਲਦੀ ਹੀ ਉੱਥੇ ਪਹੁੰਚ ਕੇ ਮਹਾਰਾਜ ਕਹਿੰਦੇ ਕੱਢ ਬਾਹਰ ਫੜ ਕੇ। ਉਹ ਕਹਿੰਦਾ ਉਹ ਭਾਈ ਮੈਨੂੰ ਬਾਹਰ ਕਿਉਂ ਕੱਢਦੇ ਹੋ? ਕਹਿੰਦੇ ਭਾਈ ਤੇਰਾ ਰੱਸਾ ਟੁੱਟ ਜਾਣਾ, ਤੂੰ ਮਰ ਜਾਣਾ ਖੂਹ 'ਚ ਦੇਖ ਕੇ, ਇਸ ਕਰਕੇ ਤੈਨੂੰ ਕੱਢ ਰਹੇ। ਕਹਿੰਦੇ ਤੂੰ ਪੁੱਠਾ ਕਿਉਂ ਲਟਕਿਆ? ਕਹਿੰਦਾ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਕਹਿੰਦੇ ਤੈਨੂੰ ਕਿਹਨੇ ਕਿਹਾ ਤਾਂ ਪਰਮੇਸ਼ਰ ਪੁੱਠੇ ਲਮਕਣ ਨਾਲ ਮਿਲਦਾ? ਕਹਿੰਦਾ ਉਹ ਪਰਲੇ ਖੂਹ ਵਿੱਚ ਬੜੇ ਦੇਰ ਦਾ ਇੱਕ ਬੰਦਾ ਸੰਗਲ ਬਣਾ ਕੇ ਗਿੱਟਿਆਂ ਨੂੰ ਪੁੱਠਾ ਲਟਕਿਆ। ਕਹਿੰਦੇ ਉਹ ਤਾਂ ਤੁਸੀਂ ਮਿਲੇ ਨਹੀਂ, ਮੈਨੂੰ ਆ ਕੇ ਮਿਲ ਪਏ। ਜਦ ਮਹਾਰਾਜ ਭਾਈ ਮਰਦਾਨੇ ਨੇ ਕਿਹਾ ਇਹੀ ਨੇ ਨਿਰੰਕਾਰ ਪਰਮੇਸ਼ਰ। ਕਹਿੰਦਾ ਉਹਨੂੰ ਕਿਉਂ ਨਹੀਂ ਮਿਲੇ? ਮਹਾਰਾਜ ਕਹਿੰਦੇ ਉਹਨੂੰ ਬਹੁਤਾ ਭਰੋਸਾ ਸੰਗਲਾਂ 'ਤੇ ਆ, ਤੈਨੂੰ ਬਹੁਤਾ ਭਰੋਸਾ ਸਾਡੇ 'ਤੇ ਸੀ, ਇਸ ਕਰਕੇ ਕਈ ਐਂ ਵੀ ਪੁੱਠੇ ਲਮਕ ਕੇ ਭਗਤੀਆਂ ਕਰਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅਨੇਕਾਂ ਹੀ ਲੋਕ ਨੇ ਜਿਹੜੇ ਸਿਰ ਦੇ ਭਾਰ ਹੋ ਕੇ ਲਮਕਦੇ ਨੇ। ਮਾਤਾ ਦੇ ਉਦਰ ਵਿੱਚ ਪਰਾਬਾਣੀ ਦੁਆਰਾ ਜਾਪ ਕਰਦਾ ਪੁੱਠਾ ਲਟਕ ਕੇ ਜੀਵ। ਅਸੰਖ ਕਹਿ ਸਿਰ ਭਾਰ ਹੋਏ। ਅਣਗਿਣਤੀ ਲੋਕ ਨੇ ਜਿਹੜੇ ਪੂਰਾ ਸਿਰ ਦਾ ਆਪਣਾ ਜ਼ੋਰ ਲਾ ਦਿੰਦੇ ਨੇ ਕਿ ਮੈਂ ਪਰਮੇਸ਼ਰ ਨੂੰ ਕਥਨ ਕਰਾਂਗਾ, ਮੈਂ ਉਹਦਾ ਜਾਪ ਕਰਾਂਗਾ, ਪਰ ਫਿਰ ਵੀ ਆਪਾਂ ਉਹਦਾ ਸੰਪੂਰਨ ਰੂਪ ਵਿੱਚ ਜਾਪ ਨਹੀਂ ਕਰ ਸਕਦੇ, ਸੰਪੂਰਨ ਰੂਪ ਵਿੱਚ ਕਹਿ ਨਹੀਂ ਸਕਦੇ, ਕਿਉਂਕਿ ਨਾ ਅਸੰਖ ਹੈ ਉਹ ਨਾ ਅਸੰਖ ਹੈ, ਉਹ ਦੋਨਾਂ ਵਿੱਚ ਹੀ ਨਹੀਂ ਆਉਂਦਾ, ਕਿਉਂਕਿ ਦੋਨਾਂ ਗੱਲਾਂ 'ਚ ਹੀ ਬਾਹਰ ਨਿਕਲਣਾ ਪੈਣਾ ਆਪਾਂ ਨੂੰ। ਇਹ ਇੱਕ ਬੜੀ ਡੂੰਘੀ ਚੀਜ਼ ਆਉਂਦੀ ਹੈ ਵੇਦਾਂਤ ਵਿੱਚ ਕਿ ਜੇ ਆਪਾਂ ਇਹ ਕਹੀਏ ਕਿ ਉਹ ਪਰਮੇਸ਼ਰ ਦਾ ਕੋਈ ਮਾਂ ਬਾਪ ਨਹੀਂ ਹੈ ਤਾਂ ਵੀ ਗਲਤ ਹੋ ਜਾਂਦਾ, ਜੇ ਕਹੀਏ ਕਿ ਉਹਦਾ ਕੋਈ ਮਾਂ ਬਾਪ ਹੈ ਤਾਂ ਵੀ ਗਲਤ ਹੋ ਜਾਂਦਾ, ਦੋਨਾਂ ਹੀ ਗੱਲਾਂ ਗਲਤ ਨੇ। ਕਹਿੰਦੇ ਨੇ ਸੰਖ ਵੀ ਗਲਤ ਕਹਿਣਾ ਤੇ ਅਸੰਖ ਵੀ ਕਹਿਣਾ ਗਲਤ ਹੈ। ਇਹ ਅਸਲ ਵਿੱਚ ਪਰਮੇਸ਼ਰ ਕੁਝ ਹੋਰ ਹੀ ਢੰਗ ਦੀ ਹੈ ਬਖਸ਼ਿਸ਼ ਪਰਮੇਸ਼ਰ ਦੀ, ਜੇ ਸਮਝ ਪੈ ਜਾਏ ਇਸ ਗੱਲ ਦੀ, ਕਿਉਂਕਿ ਸੰਖ ਅਤੇ ਅਸੰਖ ਮਾਇਆਵੀ ਅੱਖਰ ਨੇ, ਇਹ ਦੋਨੇ ਨਹੀਂ ਉਹਦੇ ਤੇ ਜਾ ਕੇ ਢੁਕਦੇ। ਅਖਰੀ ਨਾਮ ਅਖਰੀ ਸਾਲਾਹ। ਮਹਾਰਾਜ ਫਿਰ ਇਹ ਕਿਰਪਾ ਕਰਕੇ ਦੱਸੋ ਕਿਹੜਾ ਬੰਦਾ ਉਹਦਾ ਨਾਮ ਜਪਦਾ, ਕਿਹੜੀ ਸਿਫਤ ਸਲਾਹ ਕਰਦੇ ਨੇ। ਮਹਾਰਾਜ ਕਹਿੰਦੇ ਜਿਹੜੇ ਹੁੰਦੇ ਨੇ ਅੱਖਰ, ਪਹਿਲਾਂ ਤਾਂ ਅੱਖਰਾਂ ਬਿਨਾਂ ਬੰਦਾ ਨਾਮ ਨਹੀਂ ਜਪ ਸਕਦਾ। ਜਿਵੇਂ ਅੱਖਰ ਹੈ ਸਾਰੀ ਗੁਰਬਾਣੀ ਵਿੱਚ, ਜਿਵੇਂ ਅੱਖਰਾਂ ਨਾਲ ਹੀ ਜਪਜੀ ਸਾਹਿਬ ਲਿਖਿਆ, ਵਾਹ ਵਾਹ ਹਾਹਾ ਗੱਗਾ ਰਾਰਾ ਔਂਕੁਰ ਦਲੈਂਕੜ ਲਾਕੇ ਵਾਹਿਗੁਰੂ ਨੂੰ ਅੱਖਰ ਲਿਖਿਆ। ਪਹਿਲੀ ਗੱਲ ਤਾਂ ਇਹ ਅੱਖਰਾਂ ਤੋਂ ਬਿਨਾਂ ਬੰਦਾ ਕੋਈ ਜਿਹੜਾ ਨਾਮ ਜਪ ਨਹੀਂ ਸਕਦਾ, ਕੋਈ ਨਾ ਕੋਈ ਤਾਂ ਅੱਖਰ ਬੋਲਣਾ ਹੀ ਪਵੇਗਾ, ਅੱਖਰਾਂ ਦੁਆਰਾ ਹੀ ਉਹਦੀ ਸਿਫਤ ਸਲਾਹ ਕੀਤੀ ਜਾਂਦੀ। ਫਿਰ ਦੂਸਰੀ ਗੱਲ ਇਹ ਹੈ ਕਿ ਅੱਖਰ ਜਿਹੜੇ ਨੇ ਇਹ ਮੱਥੇ ਦੇ ਉੱਤੇ ਜਿਹੜੇ ਲੇਖ ਲਿਖੇ ਹੁੰਦੇ ਨੇ ਇਹਨਾਂ ਨੂੰ ਕਿਹਾ, ਲਿਖੇ ਹੋਏ ਲੇਖਾਂ ਦੇ ਅਨੁਸਾਰ ਹੀ ਬੰਦਾ ਨਾਮ ਜਪ ਸਕਦਾ, ਬਿਨਾਂ ਲੇਖਾਂ ਤੋਂ ਬੰਦਾ ਨਾਮ ਨਹੀਂ ਜਪ ਸਕਦਾ। ਜੇ ਕਿਸੇ ਦੇ ਮਸਤਕ ਤੇ ਨਾਮ ਲਿਖਿਆ ਹੋਇਆ ਉਹ ਬੰਦਾ ਨਾਮ ਜਪ ਸਕਦਾ, ਦੂਜੇ ਨੂੰ ਨਾਮ ਜਪਣ ਦਾ ਉਹਦੀ ਹਿੰਮਤ ਹੀ ਨਹੀਂ ਪੈਂਦੀ, ਉਹ ਜਪ ਹੀ ਨਹੀਂ ਸਕਦਾ। ਇਹ ਤਾਂ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਨਾਮ ਦੀ ਦਾਤ ਦੇਣ ਕਿਸੇ ਨੂੰ। ਅੱਖਰੀ ਸਾਲਾ, ਲਿਖੇ ਹੋਏ ਮਸਤਕ ਦੇ ਅੱਖਰਾਂ ਕਰਕੇ ਹੀ ਬੰਦਾ ਸਿਫਤ ਸਲਾਹ ਕਰਦਾ ਹੈ। ਕੋਈ ਕੋਈ ਭਾਗਾਂ ਵਾਲਾ ਹੁੰਦਾ ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ, ਸਲਾਹਤਾ ਕਰਦਾ, ਸੱਸੇ ਕੰਨਾ ਲੱਲੇ ਕੰਨਾ ਸਾ ਲਾਹ। ਇਹ ਸੱਸੇ ਦਾ ਕੰਨਾ ਤਕਰੀਬਨ ਛੱਡ ਕੇ ਜਾਂਦੇ ਸਾਰੇ। ਸੋ ਮਹਾਰਾਜ ਫਰਮਾਉਂਦੇ ਨੇ ਸਲਾਹਤਾ ਵੀ ਜਿਹੜੀ ਕਰਦੇ ਆ, ਕਥਾ ਕੀਰਤਨ ਗੁਰਬਾਣੀ ਪੜ੍ਹਨੀ ਸਾਖੀਆਂ ਸੁਣਾਉਣੀਆਂ ਸੁਣਨੀਆਂ, ਇਹ ਮੱਥੇ ਉੱਤੇ ਲਿਖੀਆਂ ਹੋਈਆਂ, ਸਤਸੰਗਤ ਕਰਨੀ ਮੱਥੇ 'ਤੇ ਲਿਖੀ ਹੋਈ ਹੈ। कई बंदे सारी जिंदगी सहज पाठ नहीं कर सकते, अपने आप नहीं लिखिया वो मस्तक ते। कई बंदे सारी जिंदगी नहीं कोशिश करते, अमर शकलां नहीं छक सकते, मत्थे ते नहीं लिखिया होया। अखरी ज्ञान गीत गुण गा लिखे हुए मस्तक के अखरां मुताबक ही बंदा ज्ञान प्राप्त करता। लिख दात जोत वडियाई मिल माया सुरत गवाई। अकाल पुरख वाहिगुरु ने मस्तक के उत्ते लिखी हुई किन्नी दात मिलनी है, किन्नी जोत प्रकाशमान होनी है, किन्नी वडियाई मिलनी इस बंदे नू, किन्नी इस बंदे ने विद्या लेनी है, किन्ना इहदा नामना होना दुनिया दे विच। ਇਹ ਸਾਰੀਆਂ ਚੀਜ਼ਾਂ ਬਖਸ਼ਿਸ਼ ਹੁੰਦੀ ਆ ਜੇ ਮਸਤਕ ਤੇ ਲਿਖਿਆ ਵੀ ਇਸ ਬੰਦੇ ਨੂੰ ਇਸੇ ਜਨਮ ਵਿੱਚ ਗਿਆਨ ਹੋ ਜਾਵੇਗਾ। ਜਦ ਗੁਰੂ ਅਮਰਦਾਸ ਮਹਾਰਾਜ ਜਾ ਕਰਕੇ 19ਵੀਂ ਵਾਰ ਫਿਰ ਅਖੀਰਲੀ ਯਾਤਰਾ ਸੀ ਗੰਗਾ ਦੀ, ਉਦੋਂ ਗਏ ਤਾਂ ਪਵਿੱਤਰ ਕਰਨ ਸੀ ਉਹਨੂੰ ਗੰਗਾ ਨੂੰ, ਸਮਝਣ ਵਾਲਿਆਂ ਨੇ ਉਲਟ ਸਮਝ ਲਿਆ ਵੀ ਮਹਾਰਾਜ ਗੰਗਾ ਯਾਤਰਾ ਗਏ ਸੀ। ਆਪਾਂ ਨਹੀਂ ਜਾਣ ਸਕਦੇ महाराज के भेद, आपां नूं नहीं पता लगते वह की करते हैं की नहीं करते, एवें मनुखी दिमाग नाल आपां अंदाजे लाउंदे रहीए। ते महाराज यात्रा गए सी, कानूं यात्रा गए सी, उह तां गंगा दे बेनती करन ते तीर्थां ने बेनती बड़ी बार आके कीती, साडे चरण पाओ सानूं पवित्र करो। या महाराज पवित्र करन जांदे रहे ना कि उत्थे पवित्र होण जांदे रहे ने। जद महाराज बाग दे विच पए प्रशादा छक के दुपहरे दुर्गा दास पंडित ने देखिया चरणा दे विच ध्यान ला के, पदम है चरणा विच बड़ा भारी, आ करके महाराज के चरणा ते मत्था रखता। महाराज एकदम उठ के बैठे, कौन है बई की गल तू मत्था लाता? महाराज तुसी मत्था टेकन योग हो, किवें? महाराज तुहाडे लिखिया होया देखो, हस्त कमल भी तुहाडे देखे, प्रशादा छकाउंदिया हाथ धोआउंदिया तुहाडे मैं देखे है, आडे चरणों के महाराज तो एडा वी बख्शिश तो अज तक किसी के है ही नहीं गी जे लिखिया है। तुम तो कोई बहुत चक्रवर्ती पातशाह बनोगे या किसी बहुत वीडी गद्दी के मालक बनोगे। महाराज हस के कह लगे, दुर्गा दस तू की मंगता है, तू अपना दस। कहना ना हूं नहीं मंगना मैं। कहने कदों मंगना? कहने जदों तुम गुरता गद्दी के मालक बन जाओगे उदों मंगूंगा मैं। उस वक्त फिर गुरता गद्दी दे मालक बने गोविंदवाल साहब जाके मत्था टेक के कह लग्या, महाराज पछाणिया? महाराज हस के कहने, जे इत्थे ना पछाणांगे फिर अगे किवें पछाणांगे? पछाण लिया, हुण दस की मंगदा? कहने महाराज मैनूं लोक परलोक दे दोवें सुख दे दिओ। इह जिहड़ा ज्ञान है, इह ज्ञान भी कर्मां दे मुताबक ही लिखिया होया मिलदा है। छेती कीतियां ज्ञान जिहड़ा है ना, ब्रह्म ज्ञान या आत्मक ज्ञान, इत्थे तो ब्रह्म ज्ञान ते आत्मक ज्ञान वाले इशारा कीता महाराज ने। आम जिहड़ी विद्या संसारी हुंदी फिर उहदे वल भी देख लैंदे आ। संसारी विद्या भी लिखे हुए मुताबक ही है कर्मां विच जिवें, पर इत्थे ते क्योंकि गुरबाणी दे अंदर तां चौथा पद है, इथे तो तीन रजो तमो सतो की गल छड़ के चौथे गुण की गल करते हैं महाराज के। लिखे हुए मस्तक के अखरां मुताबक ही बंदा गीत तो भाव परमेशर के जस गाउंदा। गुण गाह गुणा का गाह अस्थान बन जाता, गुण गाउण लग जाता। जे मत्थे ते लिखिया होया अपने तां आपां कह सकते हैं वाहेगुरु, नहीं तो विच खंघ ही आ जाती, नहीं तो बिच बंदा सौ ही जाता। जे जब आप उठा के पूछिए तू सतनाम वाहेगुरु ने कहा, वो मैं नींद ही आ गई, क्योंकि वह जिन्हें नहीं जपना उन्हू नहीं ही जपना, उन्हें जपाना ही नहीं, परमेश्वर ने लिखे ही नहीं होया इस करके। पर एक चीज जिहड़ी है वह महात्मा ऐसा दसदे ने बई, गुरु ग्रंथ साहिब दे कोल बैठ के जिहड़ा जाप करना इहदा इस करके वड्डा लाभ है, जे मस्तक ते नाम भी लिखिया होवे तां भी लिखिया जांदा, क्योंकि किसी महान हस्ती ने एक हफ्ता पहले ही वचन कीते सी, कोई बड़ा पहुंचा गुरमुख प्यारा महाराज सच्चे पातशाह दा प्यारा, ताइयों ये वचन फिर संगत विच सुनाई दा ਬਈ ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਘੰਟਾ ਦੋ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਵੀ ਅਸੀਂ ਹੁਣ ਪੁੱਛਣ ਆ ਗਏ ਕਿਉਂ ਘਰ ਨਹੀਂ ਕਰ ਸਕਦੇ, ਹੋਰ ਨਹੀਂ ਕਿਤੇ ਕਰ। ਉਹ ਕਹਿੰਦੇ ਉੱਥੇ ਵੀ ਕਰੋ, ਘਰ ਵੀ ਕਰੋ, ਕਿਤੇ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰੋ, ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਇਹਦੇ ਚ ਕੀ ਲਾਭ ਹੈ ਵੱਡਾ? ਜੇ ਮਸਤਕ ਉੱਤੇ ਨਹੀਂ ਵੀ ਲਿਖਿਆ ਹੁੰਦਾ ਤਾਂ ਵੀ ਲਿਖ ਦਿੰਦੇ ਮਹਾਰਾਜ, ਇਹ ਵੱਡਾ ਲਾਭ ਹੈ। ਇਸ ਕਰਕੇ ਮਹਾਰਾਜ ਦੇ ਕੋਲ ਬੈਠ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਦੇ ਕੋਲ ਬੇਨਤੀਆਂ ਵੀ ਕਰੋ ਕਿ ਜਿਵੇਂ ਮਾਤਾ ਸੁਲੱਖਣੀ ਦੇ ਕੋਈ ਪੁੱਤਰ ਨਹੀਂ ਸੀ, ਆਪ ਜੀ ਨੇ ਸੱਤ ਪੁੱਤਰ ਬਖਸ਼ੇ ਨੇ, ਜੇ ਸਾਡੇ ਭਾਗਾਂ ਕਰਮਾਂ ਚ ਨਾਮ ਨਹੀਂ ਹਲੇ ਲਿਖਿਆ, ਨਾਮ ਦੀ ਦਾਤ ਬਖਸ਼ੋ, ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਦੇ ਕੋਲ ਬੈਠ ਕੇ ਐਸੀਆਂ ਮੰਗਾਂ ਮੰਗੋ ਜਿਹੜੀਆਂ ਸਾਰਿਆਂ ਨਾਲੋਂ ਸ਼੍ਰੋਮਣੀ ਮੰਗਾਂ ਹੋਣ, ਉਹੀਆਂ ਬੇਨਤੀਆਂ ਕਰੋ ਤਾਂ ਮਹਾਰਾਜ ਸਾਡੇ ਮੱਥੇ ਉੱਤੇ ਹੀ ਲਿਖ ਦੇਣਗੇ। ਗਿਆਨ ਹੋਵੇਗਾ, ਇਸ ਨੂੰ ਗਿਆਨ ਹੋ ਜਾਂਦਾ ਮਹਾਰਾਜ ਦੀ ਕਿਰਪਾ ਨਾਲ, ਫਿਰ ਨਹੀਂ ਵੀ ਹੋਣਾ ਤਾਂ ਵੀ ਹੋ ਜਾਂਦਾ। ਗੁਰਾਂ ਦੇ ਕੋਲ ਬੈਠਣਾ ਹੀ ਇਸੇ ਕਰਕੇ ਲਾਹੇ ਬੰਦਾ। ਜਿਵੇਂ ਸਲਾਰਦੀਨ ਕਾਜੀ ਨੇ ਕਿਹਾ ਸੀ ਕਿ ਤੁਸੀਂ ਜੇ ਸਿੱਖ ਦੇ ਲੇਖ ਤੁਹਾਡੇ ਕੋਲ ਆ ਕੇ ਸਿੱਧੇ ਹੁੰਦੇ ਆ ਫਿਰ ਤੁਸੀਂ ਰੱਬ ਦੀ ਬਰਾਬਰੀ ਕਰਦੇ ਹੋ। ਮਹਾਰਾਜ ਨੇ ਮੋਹਰ ਲਾ ਕੇ ਦਿਖਾਇਆ ਸੀ, ਕਹਿੰਦੇ ਆ ਦੇਖ ਮੋਹਰ ਪੜ੍ਹ, ਮੋਹਰ ਸਿੱਧੀ ਹੋ ਗਈ, ਪਹਿਲਾਂ ਪੁੱਠੀ ਮੋਹਰ ਤੇ ਇੱਥੋਂ ਪੜ੍ਹੀ ਨਹੀਂ ਗਈ। ਇਸੇ ਤਰ੍ਹਾਂ ਹੀ ਜਿਹੜਾ ਗੁਰਸਿੱਖ ਸਾਡੇ ਆ ਕੇ ਮੱਥਾ ਟੇਕਦਾ, ਆ ਕਰਕੇ ਕੋਲ ਬੈਠਦਾ, ਉਹਦੇ ਲੇਖ ਜਿਹੜੇ ਪੁੱਠੇ ਨੇ ਉਹ ਸੁੱਤੇ ਸਿੱਧੀ ਸਿੱਧੇ ਹੋ ਜਾਂਦੇ ਨੇ। ਕੋਲ ਬੈਠਣ ਨਾਲ ਮੱਥਾ ਟੇਕਣ ਨਾਲ ਹੀ ਕਿਰਪਾ ਹੋ ਜਾਂਦੀ ਹੈ ਜੇ ਇੰਨਾ ਵਿਸ਼ਵਾਸ ਕਰੇ। ਅੱਖਰੀ ਲਿਖਣ ਬੋਲਣ ਬਾਣ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਮੁਤਾਬਕ ਹੀ ਬੰਦਾ ਲਿਖਣਾ ਜਾਣਦਾ, ਬਾਣੀ ਬੋਲਣੀ ਜਾਣਦਾ ਬਾਣੀ। ਕਿਉਂਕਿ ਜੇ ਮਸਤਕ ਤੇ ਲਿਖਿਆ ਹੋਇਆ, ਤਾਂਹੀਓ ਬਾਬਾ ਦੀਪ ਸਿੰਘ ਨੇ ਇੰਨੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਖੇ, ਗੁਰਸਿੱਖ ਪਹਿਲਾਂ ਲਿਖ ਲਿਖ ਕੇ ਦਿੰਦੇ ਹੁੰਦੇ ਸੀ। ਲਿਖਣਾ ਬਾਣੀ ਦਾ ਲਿਖਣਾ, ਬਾਣੀ ਦਾ ਬੋਲਣਾ। ਕਿਸੇ ਕਿਸੇ ਨੂੰ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ, ਜਿਵੇਂ ਟੀਕਾਕਾਰ ਨੇ ਬੜੇ ਮਹਾਨ ਵਿਦਵਾਨ ਹੋਏ, ਉਹਨਾਂ ਨੇ ਟੀਕੇ ਲਿਖੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਟੀਕ ਲਿਖਿਆ, ਉਹ ਵੀ ਲਿਖਿਆ ਉਹਨਾਂ ਨੇ ਆਪ ਨਹੀਂ ਲਿਖਿਆ, ਉਹ ਵੀ ਮਹਾਰਾਜ ਨੇ ਲਿਖਵਾਇਆ ਉਹਨਾਂ ਤੋਂ। ਉਹਨਾਂ ਦੇ ਮਸਤਕ ਤੇ ਸੀ ਵੀ ਇਹ ਬੰਦਾ ਐਸਾ ਪੁੰਨ ਦਾ ਕੰਮ ਕਰੇਗਾ ਦੁਨੀਆਂ ਦੇ ਭਲੇ ਵਾਸਤੇ। ਤੇ ਫਿਰ ਬੋਲਣਾ, ਜਿਹੜਾ ਬੋਲਣਾ ਇਹ ਵੀ ਮੱਥੇ ਦੇ ਉੱਤੇ ਲਿਖਿਆ ਹੀ ਹੁੰਦਾ ਵੀ ਇਹ ਬੰਦਾ ਕਥਾ ਕਰੇਗਾ, ਇਹ ਕੀਰਤਨ ਕਰੇਗਾ, ਇਹ ਬੰਦਾ ਐਂ ਕਰੇਗਾ। ਕਈਆਂ ਨੂੰ ਜ਼ੋਰ ਲਾ ਕੇ ਵੀ ਅਸੀਂ ਦੇਖਿਆ ਵੀ ਜੇ ਕਥਾ ਸਿੱਖ ਲਏ ਤਾਂ ਨਹੀਂ ਸਿੱਖ ਸਕਦਾ, ਸਭ ਲਿਖੇ ਹੋਏ ਅਨੁਸਾਰ ਹੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਜੇ ਬਹਿ ਜਾ ਕਰ, ਜੋ ਗੱਲ ਭੁੱਲ ਜੇ ਦੱਸ ਦਿਆ ਕਰ। ਉਹ ਦੱਸ ਦਿੰਦਾ ਸੀ ਜਦੋਂ ਨਵੇਂ ਨਵੇਂ ਸਿੱਖਦੇ ਸੀ ਕਥਾ, ਬਈ ਅਸੀਂ ਉਹਨੂੰ ਜੇ ਕਹਿਣਾ ਵੀ ਤੂੰ ਕਥਾ ਕਰ, ਉਹਨੇ ਕੰਬਣ ਲੱਗ ਜਾਣਾ, ਮੂੰਹ ਉਹਦਾ ਕੰਬਣ ਲੱਗ ਜਾਂਦਾ ਸੀ, ਬੁੱਲ ਕੰਬਣ ਲੱਗ ਜਾ ਹੱਥ, ਉਹ ਨਹੀਂ ਸੀ ਕਰ ਸਕਦਾ। ਸਾਰੀ ਜ਼ਿੰਦਗੀ ਉਹ ਕਥਾ ਨਹੀਂ ਕਰ ਸਕਿਆ। ਉਹ ਜਾਣਦਾ ਸਾਰਾ ਕੁਝ, ਸਾਡੇ ਨਾਲੋਂ ਕਿਤੇ ਜ਼ਿਆਦਾ ਉਹ ਵਿਦਵਾਨ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਮਸਤਕ ਦੇ ਉੱਤੇ ਲਿਖਿਆ ਹੋਇਆ ਹੀ ਹੁੰਦਾ ਜਿਹੜਾ ਬੋਲਣਾ ਹੁੰਦਾ। ਸਭਾ ਦੇ ਵਿੱਚ ਬੋਲਣਾ ਵੀ ਮੱਥੇ ਉੱਤੇ ਨਹੀਂ, ਬੰਦਾ ਸਟੇਜ ਤੇ ਬਹਿ ਕੇ ਬੋਲ ਹੀ ਨਹੀਂ ਸਕਦਾ, ਇਹ ਵੀ ਮਹਾਰਾਜ ਨੇ ਲਿਖਿਆ ਹੋਇਆ ਤਾਂਹੀਓ ਬੋਲ ਸਕਦੇ। ਇਸ ਕਰਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਹੀ ਬੰਦਾ ਲਿਖ ਸਕਦਾ। ਬੜੇ ਬੜੇ ਲੋਕ ਲਿਖਾਰੀ ਬਣਨਾ ਚਾਹੁੰਦੇ ਨਹੀਂ ਬਣ ਸਕਦੇ, ਕਿਉਂਕਿ ਉਹ ਭਾਈ ਗੁਰਦਾਸ ਜੀ ਨੂੰ ਹੀ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦਾ, ਉਹ ਭਾਈ ਮਨੀ ਸਿੰਘ ਨੂੰ ਹੀ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ, ਜਿਨ੍ਹਾਂ ਨੇ ਆਦਿ ਸ੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਲਿਖੀਆਂ, ਧੰਨ ਭਾਈ ਮਨੀ ਸਿੰਘ ਜੀ। ਇਸ ਕਰਕੇ ਬੋਲਣਾ, ਬੜੇ ਬੜੇ ਵਕਤਿਆਂ ਦਾ ਹੋਣਾ, ਬਾਣੀ ਦਾ ਪੜ੍ਹਨਾ, ਇਹ ਵੀ ਮਸਤਕ ਦੇ ਉੱਤੇ ਲਿਖੇ ਹੋਏ ਅੱਖਰਾਂ ਮੁਤਾਬਕ ਹੀ ਬੰਦਾ ਲਿਖ ਸਕਦਾ, ਬੋਲ ਸਕਦਾ। ਅੱਖਰਾਂ ਸਿਰ ਸੰਜੋਗ ਵਖਾਣ, ਆਪ ਜੀ ਮਹਾਰਾਜ ਕਿਹੜੇ ਅੱਖਰਾਂ ਦਾ ਬਚਨ ਕਰਦੇ ਹੋ? ਕਹਿੰਦੇ ਜਿਹੜੇ ਅੱਖਰਾਂ ਦਾ ਸੰਜੋਗ ਸਿਰ ਨਾਲ ਹੈ ਨਾ,
मस्तक नाल है उन्हां बारे मैं कथन करदा। यह ना समझ लियो कि मैं वैसे अखरां की गल करदा। सधारण अर्थ विच तां अखर इउं हो गए भी अखरां तों बिना बंदा लिख नहीं सकता, बोल नहीं सकता, ज्ञान नहीं लै सकता, वह तो सधारण विद्या है। पर असी तां मस्तक दे उत्ते लिखे हुए अखरां दे संयोग की गल करते हैं भी बंदे दे मस्तक दे उत्ते संयोग वियोग धुरों ही हुआ, धुरों ही लैके संयोग वियोग बनता। संयोग वियोग संगत विच जिहड़ा संयोग बनिया अपना यह हुण भी कृपा नाल ही बनिया। जिहड़ा वियोग बन जाना उठ के चले जाना जां पसंद ना करना भई सानू तां इह समझ नहीं लगती जां मैनू तां आनंद ही नहीं आया, वह भी वियोग विच ही जांदा। मस्तक ते लिखिया भई इह बंदा रोज इन्ना सुनेगा, इन्ना बोलेगा, इन्नी इहदी गल जिहड़ी हिरदे च वसेगी, इन्नी नहीं वसेगी। बहुत सारा ज्ञान देण तों बाद भी कईयां दे हिरदे च नहीं वसदी ते कईयां दे हिरदे विच इक वारी वाहिगुरु कियां ही वस जांदा। यह सारा कुछ संयोग अनुसार है। जिन इह लिखे तिस सिर नाहि, जिस वाहिगुरु ने साडे मत्थे ते लेख लिखे ने उस दे मस्तक उत्ते यह लेख नहीं, वह लेखां तों बिना ही है। वह तां साडे मस्तक ते परारब दे अनुसार लेख लिखदा है। जिव फुरमाए तिव तिव पाहि, जिवें फरमाउंदा अकाल पुरख वाहेगुरु लिखे हुए लेखां अनुसार परालभद अनुसार कीते कर्मां अनुसार उवें उवें बंदा दातां प्राप्त करदा। जेता कीता तेता नाउ, यह जिन्ना भी संसार बनाया नाम जपण वास्ते ही बनाया, जिन्ना कुछ भी बनाया नाम दे नाल ही बनाया। वास्तव दे विच तां मनुखा जन्म मिलिया ही सिर्फ नाम नूं है, इह तां वक्खरी गल आ भी आपां अपनी मर्जी नाल जो मर्जी करी जाइए। पर महाराज सच्चे पातशाह कहिंदे मैं तां बहुता यही कहांगा कि नाम जपो। बिन नावै नाही को थां, नाम तो बिना कोई थां खाली नहीं। हर एक जगह दे उत्ते नाम व्यापक है। फिर यह भी कहिंदे नाम तो बिना कोई थां नहीं मिलनी। बिन नावै नाही को थां, नाम तो बिना, नाम जपे तो बिना तैनू किते टिकाणा नहीं, सचखंड विच टिकाणा नहीं मिलना, किते होर तैनू कोई थां नहीं मिलनी, ढोई नहीं मिलनी, आसरा नहीं मिलना तैनू। कुदरत कवन कहां विचार, हुण कुदरत जिहड़ी अकाल पुरख वाहेगुरु की कुदरत शक्ति है उहदे विचार बारे मैं की विचार कर सकना, की विचार दसा, किन्नी क वड्डी शक्ति है। जदों कुदरत दी विचार ही नहीं कह सकते तां वाहेगुरु की विचार कित्थों कह लवांगे। अथवा कुदरत कवन, मेरी की शक्ति है कि मैं अकाल पुरख की विचार नूं संपूर्ण रूप विच कथन कर सका, जां कुदरत दी की शक्ति है कि वह अकाल पुरख बारे की कह सकती है, क्योंकि उहदे च तां इन्नी समर्था नहीं है। वारिया ना जावा एक बार, मैं तो एक बार भी उस अकाल पुरख का कथन नहीं कर सकता, एक रोम मात्र भी नहीं कथन कर सकता। बस इन्ना ही कह सकता कि जो तुद भावै साई भली कार, जिहड़ी तुहानूं भाउंदी आ उही कार भली है। सानू बेसमझा नूं कोई पता नहीं, असी तो उही कह दिंदे आ कि आह कम ठीक नहीं होया, आह गल ठीक नहीं हुई। पर नहीं महाराज, जो तुहानूं भाउंदा है, जो तुहानूं भाया, जो तुहानूं भावेगा उही ठीक है। तू सदा सलामत निरंकार, हे निराकार परमेश्वर दी, तुसी तिन्ना कालां विच ही सलामत हो, अज भी सलामत हो, पिछे भी, आउण वाले समें दे विच भी, हर वक्त तुसी सदा स्थित हो। यह दुनिया आउणी जानी खेड है, जम्मण मरनी है, यह संसार नाशवंत है, कदे बन जांदा है, कदे नाश हो जांदा है, पर तुसी सदा सलामत हो, तुहानू कोई हिला नहीं सकदा। इसे करके असी आप भी यही सारे मिलके कहने हां, कुदरत कवन कहां विचार, वारिया ना जावा एक वार, जो तुद भावै साई पलीकार, तू सदा सलामत निरंकार, वाहे गुरु वाहे गुरु। वाहे गुरु
ये जेड़ी सेवा लाई ਬਾਬਾ ਦੀਪ ਸਿੰਘ ਜੀ ਦੀ, ਇਹ ਤਾਂ ਉਹਨਾਂ ਨੇ ਕਿਰਪਾ ਕਰਕੇ ਸਾਰੇ ਅਰਥ ਸੁਣਾਏ ਹੋਏ ਨੇ। ਅੱਗੇ ਅਨੁਭਵੀ ਅਰਥ ਜਿਹੜੇ ਨੇ ਬਹੁਤ ਡੂੰਘਾਈ ਤੱਕ ਚਲੇ ਜਾਂਦੇ ਨੇ, ਜਿਹੜੇ ਸਧਾਰਨ ਵਿਅਕਤੀ ਦੀ ਸਮਝ ਤੋਂ ਪਰੇ ਹੋ ਜਾਂਦੇ ਨੇ। ਉਹ ਇਹ ਕਹਿਣ ਲੱਗ ਜਾਂਦਾ ਕਿ ਇਹ ਤਾਂ ਅਰਥ ਹੋ ਹੀ ਨਹੀਂ ਸਕਦੇ, ਇਹ ਗੱਲ ਨਹੀਂ ਹੈ, ਇਉਂ ਨਾ ਆਖਿਆ ਕਰੋ ਵੀ ਇਹ ਅਰਥ ਨਹੀਂ ਹੋ ਸਕਦੇ। ਇੱਕ ਸੰਪੂਰਨ ਬ੍ਰਹਮ ਗਿਆਨੀ ਅੰਮ੍ਰਿਤਧਾਰੀ ਗੁਰਸਿੱਖ ਨੇ, ਟਕਸਾਲ ਦੇ ਮੁਖੀ ਨੇ, ਜਿਹੜੇ ਅਰਥ ਕੀਤੇ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਅਸੀਂ ਉਹਨਾਂ ਨੂੰ ਝੂਠਾ ਨਹੀਂ ਕਹਿ ਸਕਦੇ। ਇਹ ਨਹੀਂ ਕਹਿ ਸਕਦੇ ਕਿ ਇਹ ਗੱਲ ਨਹੀਂ ਬਣੀ, ਬਈ ਸਾਹਿਬ ਸਿੰਘ ਦਾ ਟੀਕਾ ਪੜ੍ਹ ਲਿਆ ਅਤੇ ਜਾਂ ਹੋਰ ਦੋ ਚਾਰ ਟੀਕੇ ਪੜ੍ਹ ਕੇ ਕਹਿਤਾ। ਇਹ ਕਥਾ ਕਰਨ ਲਈ ਕਿਤੇ ਇੱਕ ਟੀਕਾ ਨਹੀਂ ਪੜ੍ਹਿਆ ਜਾਂਦਾ ਹੈ, ਇਹ ਤਾਂ ਕੋਈ ਅੰਤ ਹੀ ਨਹੀਂ। ਅਲਮਾਰੀਆਂ ਭਰੀਆਂ ਪਈਆਂ ਨੇ ਸਟੀਕਾਂ ਦੀਆਂ, ਸਟੀਕਾਂ ਦਾ ਕੋਈ ਅੰਤ ਨਹੀਂ। 500 ਟੀਕਾ ਜਪਜੀ ਸਾਹਿਬ ਦਾ ਇਕੱਲਾ, ਜੇ ਤੁਸੀਂ ਕਹੋ ਮੈਂ ਇੱਕ ਟੀਕਾ ਪੜ੍ਹਿਆ ਤਾਂ ਇੱਕ ਨਾ ਪੜ੍ਹੋ, 500 ਸਟੀਕ ਪੜ੍ਹੋ, ਫਿਰ ਪਤਾ ਲੱਗਦਾ ਜਪਜੀ ਸਾਹਿਬ ਦਾ ਵੀ ਜਪਜੀ ਸਾਹਿਬ ਕਿੰਨਾ ਕੁ ਡੂੰਘਾ। ਹਾਲੇ ਤਾਂ ਤੁਸੀਂ ਇੱਕ ਟੀਕੇ ਦਰਸ਼ਨ ਵੀ ਨਹੀਂ ਕੀਤੇ ਕਿਸੇ ਨੇ, ਗਰਭ ਗੰਜਨੀ ਸਟੀਕ, ਜਿਹੜਾ ਸਟੀਕ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਉਹਦਾ ਤਾਂ ਕਿਸੇ ਨੇ ਦਰਸ਼ਨ ਵੀ ਨਹੀਂ ਕੀਤੇ, ਨਾ ਤਾਂ ਉਹਨੂੰ ਕੋਈ ਸਮਝ ਹੀ ਸਕਦਾ ਪੜ੍ਹ ਕੇ। ਸੋ ਇਸ ਕਰਕੇ ਜਿੰਨੇ ਵੀ ਆਪਾਂ ਅਰਥ ਸ਼ਰਵਣ ਕਰ ਰਹੇ ਹਾਂ ਇਹ ਸਾਰੇ ਯੋਗ ਨੇ, ਵਿਆਕਰਣ ਦੇ ਮੁਤਾਬਕ ਨੇ। ਇੰਨਾ ਕਿ ਵੀ ਜਿੰਨੀ ਕੁ ਆਪਾਂ ਆਮ ਤੌਰ 'ਤੇ ਇੱਕ ਬੰਦਾ ਇੱਕ ਚੀਜ਼ ਪੜ੍ਹ ਲੈਂਦਾ ਹੈ ਉਹ ਉਸੇ 'ਤੇ ਹੀ ਖੜ ਜਾਂਦਾ ਵੀ ਪਤਾ ਨਹੀਂ ਇੱਥੇ ਕੁ ਤੱਕ ਹੀ ਹੈ ਸਾਰਾ ਕੁਛ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ। ਆਓ ਸਤਿਗੁਰੂ ਨਾਨਕ ਦੇਵ ਜੀ 20ਵੀਂ ਪੌੜੀ ਵਿੱਚ ਜਵਾਬ ਦੇ ਰਹੇ ਨੇ, ਮਹਾਰਾਜ ਜਿਹੜੀ ਬੁੱਧੀ ਹੈ ਇਹ ਬੜੀ ਸੂਖਮ ਹੈ, ਸੂਖਮ ਬੁੱਧੀ ਉੱਤੇ ਫਿਰ ਜਿਹੜੀ ਮੈਲ ਹੈ ਹੰਗਤਾ ਦੀ ਇਹ ਵੀ ਬੜੀ ਸੂਖਮ ਹੈ। ਬੁੱਧੀ ਦੀ ਸਫਾਈ, ਪਵਿੱਤਰਤਾ, ਸ਼ੁੱਧਤਾ ਕਿਵੇਂ ਹੋ ਸਕਦੀ ਹੈ? ਮਹਾਰਾਜ ਪਹਿਲਾਂ ਪ੍ਰਮਾਣ ਦੇਣਗੇ, ਭਰੀਐ ਹੱਥ ਪੈਰ ਤਨ ਦੇਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰੀਐ ਜੇ ਭਰ ਜਾਣ, ਲਿਬੜ ਜਾਣ ਹੱਥ, ਕਾਹਦੇ ਨਾਲ? ਮਿੱਟੀ ਨਾਲ, ਗਾਰੇ ਨਾਲ, ਕਿਸੇ ਵੀ ਚੀਜ਼ ਨਾਲ। ਪੈਰ ਲਿਬੜ ਜਾਣ, ਤਨ ਦੇਹ ਇੱਕੋ ਹੀ ਅਰਥ ਹੈ ਦੋਵਾਂ ਦਾ। ਅਰਜੀ ਲਿਖਣ ਲੱਗਿਆ ਹਮੇਸ਼ਾ ਆਮ ਬੰਦਾ ਲਿਖਦਾ ਕਿ ਮੈਂ ਤਨਦੇਹੀ ਨਾਲ ਸੇਵਾ ਕਰਾਂਗਾ। ਇਹ ਤਨਦੇਹੀ ਅੱਖਰ ਹੈ, ਇੱਕੋ ਹੀ ਹੈ, ਪਰ ਜਿਹੜਾ ਫੇਰ ਵੀ ਤਨ ਹੈ ਉਹ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ ਹੈ। ਦੇਹ ਜਿਹਨੂੰ ਕਹਿੰਦੇ ਆ, ਇਹ ਦੇਹ ਜਿਹੜੀ ਹੈ ਇਹ ਸਮੁੱਚਾ ਸਰੀਰ ਹੈ, ਕਿਉਂਕਿ ਮਹਾਰਾਜ ਨੇ ਇਹ ਕਿਹਾ ਕਿ ਹੱਥ ਪੈਰ ਤਨ। ਤਨ ਜਿਹੜੇ ਨੇ ਉਹ ਹੱਥ ਪੈਰ ਆਦਿਕ ਜਿਹੜੇ ਨੇ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ, ਅਤੇ ਦੇਹ ਜਿਹੜੀ ਹੈ ਇੱਥੇ ਕਿਤੇ ਵੀ ਮਿੱਟੀ ਲੱਗ ਜਾਏ, ਗਾਰਾ ਲੱਗ ਜਾਏ, ਭਰੀਐ ਜੇ ਭਰ ਜਾਣ, ਜੇ ਲੱਗ ਜਾਏ ਗਾਰਾ ਲਿਬੜ ਜਾਏ। ਇਹ ਪਾਠ ਬੋਲਣ ਵੇਲੇ ਸਧਾਰਨ ਤੌਰ 'ਤੇ ਆਪਣੇ ਮੂੰਹ 'ਚੋਂ ਨਿਕਲਦਾ ਭਰੀਏ ਹੱਥ ਪੈਰ ਤਨ ਦੇ, ਭਰੀਏ ਇਹਦਾ ਮਤਲਬ ਹੁੰਦਾ ਆਓ ਬਈ ਆਪਾਂ ਭਰ ਲਈਏ ਮਿਲ ਕੇ ਹੱਥ ਪੈਰ ਮਿੱਟੀ ਨਾਲ। ਨਿਆਣੇ ਆਪਾਂ, ਬੱਚੇ ਤਾਂ ਨਹੀਂ, ਹਾਂ ਬਈ ਆਪਾਂ ਭਰੀਏ, ਪਾਠ ਬੋਲੀਏ, ਚੰਗਾ ਭਲਾ ਸਾਹਮਣੇ ਲਿਖਿਆ ਹੋਇਆ ਭਰੀਐ, ਐ ਐੜੇ ਉੱਤੇ ਦਲਾਈਆਂ ਨੇ, ਭਰੀਐ ਹੱਥ ਪੈਰ ਤਨ ਦੇਹ। ਪਾਣੀ ਧੋਤਾ ਉਤਰਸ ਖੇਹ, ਪਾਣੀ ਫਿਰ ਲੈ ਕੇ ਧੋਤਾ, ਪਾਣੀ ਨਾਲ ਜਦੋਂ ਧੋਨੇ ਆ ਹੱਥ ਪੈਰ ਤਾਂ ਜਿਹੜੀ ਖੇਹ ਸਵਾਹ ਲੱਗੀ ਹੁੰਦੀ, ਮਿੱਟੀ ਲੱਗੀ ਆ, ਕੋਈ ਚੀਜ਼ ਲੱਗੀ ਆ, ਉਹ ਉਤਰ ਜਾਂਦੀ ਉਤਰਸ। ਇਸ ਪ੍ਰਕਾਰ ਇਹ ਆਪੋ ਆਪਣੇ ਖਿਆਲ ਨੇ ਵਿਦਵਾਨਾਂ ਦੇ, ਕੋਈ ਉਤਰਸ ਪਾਠ ਇਕੱਠਾ ਵੀ ਕਰਦੇ ਨੇ, ਕੋਈ ਉਤਰਸ ਵੱਖਰਾ ਵੀ ਕਰਦੇ ਨੇ।
ਜਾਂ ਤਾਂ ਕੋਈ ਅੰਤ ਆ ਗਿਆ ਹੋਵੇ ਵਿਦਵਾਨਾਂ ਨੂੰ, ਫੇਰ ਤਾਂ ਆਪਾਂ ਕਹੀਏ ਕਿ ਇੱਥੇ ਬ੍ਰੇਕਾਂ ਲਾ ਦਈਏ, ਹੁਣ ਇਹਦਾ ਕੋਈ ਅੰਤ ਨਹੀਂ ਆਉਂਦਾ। ਸੋ ਸਤਿਗੁਰੂ ਮਹਾਰਾਜ ਨੇ ਜਿੰਨੀ ਬਖਸ਼ਿਸ਼ ਆਪਣੇ ਤੇ ਕੀਤੀ ਹੈ ਇਹ ਬੇਅੰਤ ਗੁਰਬਾਣੀ ਆ, ਗਾਧ ਬੋਧ ਹੈ। ਮੂਤ ਪਲੀਤੀ ਕੱਪੜ ਹੋਏ, ਜੇ ਹੁਣ ਕੱਪੜੇ ਜਿਹੜੇ ਬਸਤਰ ਨੇ ਕਿਰਿਆ ਕਰਦਿਆਂ ਕਿਸੇ ਵੀ ਤਰੀਕੇ ਨਾਲ ਪਿਸ਼ਾਬ ਆਦਿਕ ਹੋਰ ਕਿਰਿਆ ਹੋ ਜਾਂਦੀ ਹੈ, ਕੱਪੜੇ ਪਲੀਤ ਹੋ ਜਾਂਦੇ ਨੇ। ਕੱਪੜੇ ਤਾਂ ਮਹਾਰਾਜ ਕਹਿੰਦੇ ਉਦੋਂ ਵੀ ਪਲੀਤ ਹੋ ਜਾਂਦੇ ਨੇ ਜੇ ਰੱਤ ਲੱਗਿਆ ਕੱਪੜਾ, ਜਾਮਾ ਹੋਏ ਪਲੀਤ। ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਇੱਥੇ ਤਾਂ ਪਰ ਮਹਾਰਾਜ ਕਹਿੰਦੇ ਨੇ ਜੇ ਕਿਸੇ ਵੀ ਚੀਜ਼ ਨਾਲ ਕਿਰਿਆ ਕਰਦਿਆਂ ਕੱਪੜਾ ਪਲੀਤ ਹੋ ਜਾਂਦਾ ਹੈ, ਦੇ ਸਾਬੂਣ ਲਈਐ ਉਹ ਧੋਏ। ਕਹਿੰਦੇ ਫਿਰ ਸਾਬਣ ਦੇ ਤੋਂ ਭਾਵ ਲਾ ਕੇ ਸਾਬਣ ਉਸ ਕੱਪੜੇ ਨੂੰ ਧੋ ਲਈਦਾ ਹੈ।